ਪਹਿਲਾਂ ਇਸ ਨਿਤਨੇਮ ਨੂੰ ਹੀ ਜਾਣ ਲੈਣਾ ਠੀਕ ਹੈ। ਨਿਤਨੇਮ ਦੇ ਅਰਥਾਂ ਨੂੰ ਸਮਝਣ ਦੀ ਜ਼ਰੂਰਤ ਹੈ। ਸੋ ਆਓ ਨਿਤਨੇਮ ਦੇ ਅਰਥਾਂ ਨੂੰ ਪਹਿਲਾਂ ਆਪਾਂ ਜਾਣ ਲਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸਾਡੇ ਉੱਤੇ ਕਿਰਪਾ ਕਰਦੇ ਨੇ, ਪ੍ਰੇਮ ਦੇ ਸਹਿਤ ਸ਼ਰਵਣ ਕਰੀਏ। ਸੋ ਆਪਣੇ ਰਾਤ ਨੂੰ ਸੌਣ ਵੇਲੇ ਜੋ ਬਾਣੀ ਹੈ ਜਿਸ ਦਾ ਨਾਮ ਹੈ ਕੀਰਤਨ ਸੋਹਿਲਾ, ਤੁਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕੀਰਤਨ ਸੋਹਿਲਾ ਪਵਿੱਤਰ ਬਾਣੀ ਬਖਸ਼ਿਸ਼ ਕੀਤੀ ਹੈ। ਤੁਹਾਰਾ ਇਹਨੇ ਪਵਿੱਤਰ ਉਪਦੇਸ਼ ਦੀ ਦਾਤ ਜੋ ਬਖਸ਼ਿਸ਼ ਕੀਤੀ ਹੈ, ਸੰਪਰਦਾਇ ਮੁਤਾਬਕ ਜਿਸ ਪ੍ਰਕਾਰ ਕੀਰਤਨ ਸੋਹਲੇ ਦੀ ਉਥਾਨ ਕਾ ਆਈ ਹੈ, ਕੀਰਤਨ ਸੋਹਲੇ ਦਾ ਪਾਠ ਪਹਿਲਾਂ ਦੁਪਹਿਰ ਵੇਲੇ ਪੜ੍ਹਦੇ ਸਨ, ਫਿਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਨਾਨਕ ਦੇਵ ਜੀ ਨੇ ਰਾਤ ਦੇ ਸਮੇਂ ਸੌਣ ਵੇਲੇ ਪੜ੍ਹਨ ਦੀ ਆਗਿਆ ਦਿੱਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਬਾਰੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰ ਦਿੱਤੇ ਆਏ 48 ਵਿੱਚ ਇਹ ਸਾਰਾ ਪ੍ਰਸੰਗ ਆਇਆ ਹੈ। ਪ੍ਰਸੰਗ ਐਸਾ ਆਇਆ ਕਿ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿੱਚ ਦੁਪਹਿਰ ਸਮੇਂ ਪਲੰਘ ਦੇ ਉੱਤੇ ਬਿਰਾਜਮਾਨ ਸਨ ਔਰ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ ਨੂੰ ਝਸ ਰਹੇ ਸੀ, ਸੇਵਾ ਕਰ ਰਹੇ ਸੀ, ਚਰਨਾਂ ਕਮਲਾਂ ਦੀ ਚਰਨ ਚਾਪੀ ਕਰ ਰਹੇ ਸੀ। ਝਸਦਿਆਂ ਝਸਦਿਆਂ ਹੱਥ ਲਿਬੜ ਗਏ, ਅੱਖਾਂ ਖੋਲੀਆਂ ਤਾਂ ਕੀ ਵੇਖਦੇ ਨੇ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚੋਂ ਖੂਨ ਲਹੂ ਨਿਕਲ ਰਿਹਾ। ਬੜੇ ਹੈਰਾਨ ਹੋ ਕੇ ਪੁੱਛਦੇ ਨੇ ਗਰੀਬ ਨਿਵਾਜ, ਆਪ ਕਿਧਰੇ ਬਾਹਰ ਤਾਂ ਗਏ ਨਹੀਂ ਤੇ ਕੰਡੇ ਕਿਸ ਪ੍ਰਕਾਰ ਲੱਗੇ ਨੇ? ਤਾਂ ਫਿਰ ਇਸੇ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਜੀ ਨੇ ਸ਼ਾਮ ਦੀ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਇਉਂ ਲਿਖਿਆ ਹੈ, ਬੁੱਝਿਓ ਲਹਿਣੇ ਦੁਆ ਕਰ ਬੰਦੇ। ਬਾਬਾ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਕੇ ਇਹ ਬਚਨ ਪੁੱਛਿਆ, ਕਿਸ ਵਿਧ ਕੰਟਕ ਲੱਗੇ ਮੁਕੰਦੇ। ਇਹ ਮੁਕਤੀਦਾਤਾ, ਇਹ ਚਰਨਾਂ ਵਿੱਚ ਜਿਹੜੇ ਕੰਡੇ ਲੱਗੇ ਨੇ ਕਿਸ ਤਰ੍ਹਾਂ ਲੱਗੇ ਹਨ ਆਪ ਜੀ ਦੇ? ਵਹਿਰ ਕਹੂੰ ਅਸ ਠੌਰਨ ਮਾਹੀ, ਬਾਹਰ ਕਿਤੇ ਇਹੋ ਜਿਹੀ ਜਗ੍ਹਾ ਦੇ ਉੱਤੇ ਗਮਨੇ ਪ੍ਰਭੂ ਆਪ ਕਬ ਨਾਹੀ। ਮਹਾਰਾਜ ਅੱਜ ਤਾਂ ਆਪ ਕਿਤੇ ਇਹੋ ਜਿਹੀ ਥਾਂ 'ਤੇ ਨਹੀਂ ਗਏ ਜਿੱਥੇ ਕੋਈ ਕੰਡੇ ਲੱਗਣ ਦਾ ਐਸਾ ਢੰਗ ਬਣ ਸਕੇ, ਕੋਈ ਕੰਡਿਆਂ ਵਾਲੀ ਥਾਂ ਦੇ ਉੱਤੇ ਗਏ ਹੋਣ। ਆਪ ਤਾਂ ਸਾਰਾ ਦਿਨ ਇੱਥੇ ਹੀ ਰਹੇ ਹੋ। ਸੋ ਅਬ ਲਾਗੀ ਹੈ ਪਰਹ ਲਿਖਾਈ, ਇਹ ਕਾਰਨ ਮੁਝ ਦੇਹੋ ਬਤਾਈ। ਹੁਣ ਸਾਨੂੰ ਕੰਡੇ ਲੱਗੇ ਹੋਏ ਨਜ਼ਰ ਆ ਰਹੇ ਨੇ, ਤੋ ਆਪ ਦੱਸੋ ਕਿ ਕੰਡੇ ਕਿੱਥੋਂ ਲੱਗ ਗਏ, ਕਿਵੇਂ ਲੱਗ ਗਏ, ਕਿਵੇਂ ਖੂਨ ਆ ਗਿਆ? ਸੁਣ ਕੇ ਸ੍ਰੀ ਗੁਰ ਗਿਰਾ ਅਲਾਈ, ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਬਚਨ ਕੀਤੇ, ਏਕ ਅਯਾਲੀ ਅਜਾ ਚਰਾਈ। ਭਾਈ, ਜਿਹੜਾ ਇੱਕ ਬਾਹਰ ਅਯਾਲੀ ਹੁੰਦਾ ਭੇਡਾਂ ਨੂੰ ਚਾਰਨ ਵਾਲਾ, ਉਹ ਭੇਡਾਂ ਚਾਰ ਰਿਹਾ। ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਹ ਪੁਰਖਾ ਬਾਹਰ ਇੱਕ ਅਯਾਲੀ ਬੱਕਰੀਆਂ ਚਰਾਉਂਦਾ ਹੈ, ਬੱਕਰੀਆਂ ਚਰਾਉਂਦਾ ਚਰਾਉਂਦਾ ਉਹ ਕੀਰਤਨ ਸੋਹਲੇ ਦਾ ਪਾਠ ਕਰ ਰਿਹਾ, ਤੇ ਕੰਡੇ ਬਹੁਤ ਸਾਰੇ ਨੇ, ਉਸ ਦੀ ਅਸੀਂ ਰੱਖਿਆ ਕਰ ਰਹੇ ਹਾਂ। ਉਹ ਕੰਡੇ ਉਸ ਨੂੰ ਨਹੀਂ ਚੁਭਦੇ, ਅਸਾਂ ਨੂੰ ਚੁਭ ਰਹੇ, ਕਿਉਂਕਿ ਸਾਡਾ ਨਿਯਮ ਹੈ ਜਿੱਥੇ ਕੋਈ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕਰਦਾ ਅਸੀਂ ਉਸਦੇ ਨਜ਼ਦੀਕ ਹੋ ਕੇ ਸਹਾਇਤਾ ਕਰਦੇ, ਇਸ ਕਰਕੇ ਕੰਡੇ ਸਾਨੂੰ ਚੁਭੇ ਨੇ। ਅੱਗੇ ਦੋਹਰਾ ਫਰਮਾਇਆ, ਮਨ ਇਕਾਂਤ ਹੋਵੇ ਪ੍ਰੀਤ ਯੁੱਤ ਪੜ੍ਹੈ ਸੋਹਲਾ ਸੋਏ। ਕਹਿੰਦੇ ਮਨ ਦੇ ਵਿੱਚ ਇਕਾਗਰਤਾ ਸਹਿਤ ਇਕਾਂਤ ਹੋ ਕੇ ਕੀਰਤਨ ਸੋਹਲੇ ਦਾ ਪਾਠ ਕਰਦਾ ਹੈ ਕੰਟਕ ਝਾਰ ਅਪਾਰ ਜਹੇ ਫਿਰਕ ਪ੍ਰੇਮ ਮਹਿ ਹੋਏ। ਜਿੱਥੇ ਬਹੁਤ ਸਾਰੇ ਕੰਡੇ ਝਾੜ ਆਦਿਕ ਹਨ ਉੱਥੇ ਪ੍ਰੇਮ ਨਾਲ ਬਾਣੀ ਪੜ੍ਹਦਾ ਹੋਇਆ ਉਹਦੇ ਵਿੱਚ ਫਿਰ ਰਿਹਾ, ਕੰਡਿਆਂ ਦੇ ਵਿੱਚ। ਕੰਡਿਆਂ ਵਿੱਚ ਫਿਰਨੇ ਕਰਕੇ ਫਿਰ ਉਹਨਾਂ ਦਾ ਅਸਰ ਸਾਡੇ ਤੱਕ ਆਉਂਦਾ। ਕਿਉਂ ਭਾਈ ਹਵੈ ਸਮੀਪ ਵਿਚਰੋ ਤੇ ਸੰਗਾ। ਮਹਾਰਾਜ ਕਹਿੰਦੇ ਮੈਂ ਉਹਦੇ ਪਾਸ ਹੋ ਕੇ ਉਹਦੇ ਨਾਲ ਨਾਲ ਹੀ ਵਿਚਰ ਰਿਹਾ ਹਾਂ। ਉੱਥੇ ਲਗਨੇ ਦਿਓ ਨਾ ਕੰਟਕ ਅੰਗਾ, ਉਹਨਾਂ ਦੇ ਅੰਗਾਂ ਨੂੰ ਭਾਵ ਉਸਦੇ ਪੈਰਾਂ ਨੂੰ ਕਿਸੇ ਵੀ ਥਾਂ ਲੱਤਾਂ ਨੂੰ ਕੰਡੇ ਲੱਗਣ ਨਹੀਂ ਦਿੰਦਾ ਮੈਂ। ਤਾਂ ਝਰੀਟ ਲੱਗੀ ਇਹ ਜਾਣੋ, ਉੱਥੇ ਜਿਹੜੀ ਝਰੀਟ ਇਹ ਲੱਗਦੀ ਉਸ ਨੂੰ ਉਹ ਮੇਰੇ 'ਤੇ ਅਸਰ ਕਰਦੀ, ਉਹਨੂੰ ਝਰੀਟ ਨਹੀਂ ਲੱਗਦੀ, ਉਹ ਝਰੀਟ ਉਲਟਾ ਮੇਰੇ ਉੱਤੇ ਲੱਗਦੀ ਆ ਕੇ। ਲਹਿਣੇ ਸਾਚ ਬਚਨ ਮਨ ਮੰਨੋ, ਇਹ ਭਾਈ ਲਹਿਣਾ ਇਹ ਸਾਡੇ ਬਚਨ ਸੱਤ ਕਰਕੇ ਮੰਨੋ। ਪੜ੍ਹੈ ਸੋਹਿਲਾ ਜੋ ਕਿਤ ਕੋ, ਜਿਹੜਾ ਕਿਤੇ ਵੀ ਕੋਈ ਸੋਹਲੇ ਦਾ ਪਾਠ ਕਰੇ ਤੇ ਸਮੀਪ ਨਿਸ਼ਚੈ ਮੈਂ ਹੋ, ਉਹਦੇ ਪਾਸ ਨਿਸ਼ਚੇ ਕਰਕੇ ਮੈਨੂੰ ਜਾਣੋ, ਮੈਂ ਉੱਥੇ ਹਾਂ ਹਮੇਸ਼ਾ। ਇਹ ਗੱਲ ਸੁਣ ਕੇ ਬਾਬਾ ਲਹਿਣਾ ਜੀ ਨੇ ਬਚਨ ਕੀਤਾ ਮਹਾਰਾਜ ਦਾਸ ਇਸ ਤਕਲੀਫ ਨੂੰ ਸਹਾਰ ਨਹੀਂ ਸਕਦਾ, ਆਪ ਕਿਰਪਾ ਕਰੋ ਇਸ ਸੋਹਲੇ ਸਾਹਿਬ ਜੀ ਦੇ ਪੜ੍ਹਨ ਦਾ ਵੇਲਾ ਕੋਈ ਹੋਰ ਰੱਖ ਦਿਓ। ਬਾਬਾ ਲਹਿਣਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਨੇ ਬਚਨ ਕੀਤਾ। ਉਹ ਅਯਾਲੀ ਫਲਾਨੀ ਥਾਂ ਦੇ ਉੱਤੇ ਬੱਕਰੀਆਂ ਚਰਾ ਰਿਹਾ ਹੈ, ਉਸ ਵੱਲ ਇੱਕ ਸਿੱਖ ਭੇਜ ਕੇ ਬੁਲਵਾ ਲਓ। ਬਾਬਾ ਲਹਿਣਾ ਜੀ ਨੇ ਉਸੇ ਵੇਲੇ ਇੱਕ ਸਿੱਖ ਭੇਜ ਕੇ ਉਹਨੂੰ ਬੁਲਵਾ ਲਿਆ ਅਤੇ ਗੁਰੂ ਸਾਹਿਬ ਦੇ ਸਾਹਮਣੇ ਖੜਾ ਕਰਕੇ ਬੇਨਤੀ ਕੀਤੀ ਕਿ ਅਯਾਲੀ ਆ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਭਾਈ ਅੱਗੋਂ ਲਈ ਸੋਹਲੇ ਜੀ ਦਾ ਪਾਠ ਰਾਤ ਨੂੰ ਸੌਣ ਲੱਗਿਆ ਕਰਨਾ। ਬਚਨ ਕੀਤਾ, ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ ਤਿਹ ਅਯਾਲ ਸੋ ਗਿਰਾ ਅਲਾਈ। ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਸਾਈਂ ਜੀ ਨੇ ਉਸ ਅਯਾਲੀ ਨੂੰ ਇਹ ਗੱਲ ਕਹੀ ਕਿ ਬਈ ਰਾਤ ਨੂੰ ਸੌਣ ਲੱਗਿਆ। ਦੋਹਰਾ ਕਹਿੰਦੇ ਨੇ ਸੋਵਨ ਸਮੇਂ ਬਖਾਨੀਏ ਕੰਠ ਸੋਹਲਾ ਜੋਏ, ਸੌਣ ਦੇ ਸਮੇਂ ਪਾਠ ਕਰੋ ਜਿਹੜਾ ਕੀਰਤਨ ਸੋਹਲ ਦਾ ਪਾਠ ਤੈਨੂੰ ਕੰਠ ਹੈ। ਕੰਠ ਕਹਿਣ ਇੱਥੇ ਇਹ ਵੀ ਬਚਨ ਕਰਦੇ ਨੇ ਕਿ ਕੰਠ ਕਰੋ ਕੀਰਤਨ ਸੋਹਲੇ ਦਾ ਪਾਠ, ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕੰਠ ਕਰੋ ਔਰ ਕੀਰਤਨ ਸੋਹਲਾ ਰਾਤ ਦੇ ਸਮੇਂ ਬੈਠ ਕੇ ਪੜ੍ਹਨਾ ਹੈ। ਪੰਜ ਇਸ਼ਨਾਨਾਂ ਕਰਕੇ ਫਿਰ ਸਿਰਾਣੇ ਵੱਲ ਮੂੰਹ ਕਰਕੇ ਬੈਠਣੇ, ਗੁਰੂ ਨਾਨਕ ਦੇਵ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ। ਅਦਕ ਖੁਸ਼ੀ ਬਹਰੋ ਕਰੀ ਦਵੈਤ ਹਿਰਦੈ ਤੇ ਖੋਏ, ਹਿਰਦੇ ਵਿੱਚ ਉਹਦੇ ਦਵੈਤ ਨਾਸ ਕਰ ਦਿੱਤੀ, ਬੜੀਆਂ ਖੁਸ਼ੀਆਂ ਕੀਤੀਆਂ, ਬੜੀ ਬਖਸ਼ਿਸ਼ ਕੀਤੀ ਤੇ ਹੋਰ ਸਾਰੀ ਸੰਗਤ ਨੂੰ ਵੀ ਸੁਣਾ ਦਿੱਤਾ। ਉਸ ਦਿਨ ਤੋਂ ਲੈ ਕੇ ਫਿਰ ਸਾਰੇ ਸਿੱਖ ਕੀਰਤਨ ਸੋਹਲੇ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨ ਲੱਗ ਪਏ। ਸਿੱਖਾਂ ਨੇ ਇੱਕ ਸਮੇਂ ਬੇਨਤੀ ਕੀਤੀ, ਉਸ ਪ੍ਰਭੂ ਦਾ ਜਸ ਕਿੱਥੇ ਗਾਈਏ? ਤਾਂ ਸਤਿਗੁਰੂ ਮਹਾਰਾਜ ਉੱਤਰ ਦਿੰਦੇ ਨੇ ਇਹਦੇ ਪਹਿਲੇ ਸ਼ਬਦ ਵਿੱਚ, ਇਹ ਕੀਰਤਨ ਸੋਹਲੇ ਦਾ ਪਹਿਲਾ ਸ਼ਬਦ ਬਖਸ਼ਿਸ਼ ਕਰਦੇ ਨੇ। ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਕੋਈ ਸੋਹਲਾ ਨਾਮ ਹੈ ਜਸ ਦਾ, ਕਿਸੇ ਦੇ ਸੋਹਲੇ ਗਾਉਂਦਾ ਫਿਰਦਾ ਫਲਾਨਾ ਬੰਦਾ, ਸੋਹਲੇ ਤੋਂ ਭਾਵ ਜਸ ਗਾਉਣਾ। ਮਹਾਰਾਜ ਕਹਿੰਦੇ ਨੇ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਲਾ, ਹਾਂ ਵਾਰੀ ਜਿਤ ਸੋਹਲਾ ਸਦਾ ਸੁੱਖ ਹੋਏ। ਤੁਸੀਂ ਫਿਰ ਜੇ ਗਾਉਣਾ ਹੀ ਹੈ ਸੋਹਲਾ, ਇਹ ਸੱਚਾ ਸੋਹਲਾ ਸੱਚਾ ਘਰ ਗਾਓ, ਫਿਰ ਸਾਧ ਸੰਗਤ ਵਿੱਚ ਜਾ ਕੇ ਗਾਓ ਸੱਚਾ ਸੋਹਲਾ। ਅੱਗੇ ਆਇਆ ਰਾਗ ਗੌੜੀ, ਅੱਗੇ ਦੀਪਕੀ ਇਹਦੀ ਜਾਤੀ ਹੈ। ਗੌੜੀ ਰਾਗ ਦੀਆਂ 11 ਜਾਤੀਆਂ ਵਿੱਚੋਂ ਗੌੜੀ ਦੀਪਕੀ ਇੱਕ ਜਾਤੀ ਹੈ, ਇਸ ਕਰਕੇ ਇਹ 3 ਅੱਖਰ ਇਕੱਠੇ ਆਉਣਗੇ, ਸੋਹਲਾ ਰਾਗ ਗੌੜੀ ਦੀਪਕੀ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ ਹੈ। ਇੱਕ ਓਅੰਕਾਰ, ਹੁਣ ਮਹਾਰਾਜ ਇੱਕ ਓਅੰਕਾਰ ਪਰਮੇਸ਼ਰ ਦਾ ਨਾਮ ਜਣਾ ਰਹੇ ਨੇ ਕਿ ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਚਾਰਨ ਨਾਲ ਹੀ ਰੱਖਿਆ ਕਰਦਾ ਹੈ। ਜਿਨ੍ਹਾਂ ਨੇ ਵੀ ਉਚਾਰਿਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਉਹਨਾਂ ਦੀ ਮਦਦ ਕੀਤੀ ਪਰਮਾਤਮਾ ਨੇ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਦੇ ਉੱਤੇ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਜੀਵ ਨੂੰ। जय कर की आखी है करते का हो विचार। हे भाई गुरमुखो जय कर, जय नाम हुंदा जिस दा, घर नाम है सत्संगत दा। जिस सत्संग घर विच परमेश्वर की कीर्ति आखी दी है, जय कर कीर्त आखी है, करते का हो विचार, करते अकाल पुरख की प्राप्ति का सत ते असत दे निर्णय का विचार हुंदा है। जिस साध संगत रूपी घर दे विच तेत कर गावहो सोहला सिवरहो सिरजनहार, बाणी द्वारा उस सत्संग घर विच तुसी वाहिगुरु का सोहला तो भाव जस गाउणा करो, मन करके सिरजनहार का सिमरन करो। तुम गावहो मेरे निरभाओ का सोहला, हे भाई तुसी मेरे निरभाओ वाहिगुरु परमात्मा जी का जस जरूर गाओ। वाहिगुरु का जस करन दे नाल बहुत सारे आदि व्याधि उपाधि सारे रोग मिट जाते हैं, वाहिगुरु दी खुशियां प्राप्त होंदियां ने। हाँ वारी जित सोहलै सदा सुख हो रहा। असी सदके जाइए बलिहार जाइए, जिस वाहिगुरु के जस नूं करन दे नाल, जिस कीर्तन सोहले नूं पढ़न दे नाल, जस गाउण दे नाल सदीव काल जीव नूं सुख की प्राप्ति होंदी, हमेशा इहनूं सुख बनिया रहिंदा है कीर्तन सोहले का पाठ करके अथवा सोहला जस गा के। वाहिगुरु का यह जीव नूं हमेशा सुख मिलता। नित नित जीअड़े संभालियन देखेगा देवनहार, जो परमात्मा नितर प्रति सारे जीवों की सार संभाल करता है वह देवनहार परमात्मा तेरी तरफ भी देखेगा, तू चिंता ना कर। देखेगा देवनहार, देवनहार ने देखना है, पर तेरा की कम है नित नित जीअड़े संभालियन। ये मेरे जीअड़िया तू याद करया कर परमेश्वर नूं, वह भी एक दिन आएगा जब वो निगाह तेरे वल भी हो जाएगी। जब जस करद्या करद्या तेरे उत्ते निगाह हो जानी वाहिगुरु जी, भाई ये भी मेरा प्यारा मेरा जस गा रहा है। तेरे दान कीमत ना पवै, हे पुरशा तेरे पासों तिस दे दान खजानिया की वाहिगुरु दी दातां की कीमत नहीं पै सकती। तिस दात कवन सुमार, फिर तिस दे जिहड़े दाने मस्ताने जो महात्मा ने उन्हां दी कीमत नहीं पै सकती। दाने दवाने मस्ताने उस वाहिगुरु की कीमत नहीं पा सकते, उस दे दाने तो भाव जिहड़ी दनाई की कीमत नहीं पै सकते। उस दाते की सुमार तो भाव हुंदी है गिणती, बेसुमार बेअंत स्वामी तेरे अंत ना किन ही लही है। वाहिगुरु की गिणती भला कौन कर सकता है, कोई भी नहीं कर सकता। तो इस प्रकार अंतरी भाव च कहते हैं इस जीव रूप लड़की के दो लाड़े ने, एक तो परमेश्वर लाड़ा है, दूसरा लाड़ा है मौत। जेकर यह अमृत वेले उठ के उसका भजन सिमरन करेगी तो इसका परमेश्वर रूप पति नाल ब्याह हो जाएगा। जे परमेश्वर तो बेमुख रहेगी फिर काल रूपी लाड़ा इनू जरूर ब्याह के लै जाएगा। जिंद बहुटे मरण बर लै जासी परनाए, जिस तरह रुक्मणी के पिता के भरा रुक्मणी का विआह चंबेली के राजे शिशपाल नाल करन लगे सी, इस वेले रुक्मणी ने अपनी पत्रिका लिख के कृष्ण जी वल भेज दिती, आप छेती आके मैनू विआह के लै जाओ, नहीं तो मेरा विआह होर थां करन लगे। फिर थोड़े दिनों नूं राजा शिशपाल लाड़ा बन के जंज लैके आ गया, ब्याह का सारा साजो समान तैयार हो गया, पर रुक्मणी अंदरों बहुत घबराई जाए। उन्होंने कोल विच एक रवाज सी जो नावा लैण तो पहला देवी मंदिर ले जा के लड़की नूं मत्था टकाउंदे सन। जिस वेले रुक्मणी नूं देवी दे मंदिर विच मत्था टकाउण लै गए अते मत्था टेक के वापस आ रहे सन, इतने नूं कृष्ण जी जा पहुंचे, राह विचों ही सब दे देखदिआं देखदिआं रुक्मणी नूं लै गए। ये तो एक दा दृष्टांत दिता है। इस तरह जीव रूप लड़की जेकर प्रेम रूप पत्रिका लिख के परमेश्वर वल भेजेगी कि हे वाहिगुरु मैनू बचाओ, मेरा ब्याह काल नाल हो रहा है, मैं काल नाल ब्याह नहीं करना चाहती, मैं ब्याह किस नाल करना है जो कालन को काल महाकालन को काल है। जे प्रेम की चिट्ठी परमेश्वर वल पाईए, हे महाराज जी तुसी कृपा करो सचखंड लेके चलो मैनू, मैं नरकों का भागी ना हो जावा कि तो मेरे ते कृपा रखियो। ਤਾਂ ਫਿਰ ਪਰਮੇਸ਼ੁਰ ਪਤੀ ਵਾਹਿਗੁਰੂ ਆਪ ਵਿਆਹ ਕੇ ਲੈ ਜਾਏਗਾ, ਨਹੀਂ ਤਾਂ ਮੌਤ ਰੂਪ ਲਾੜੇ ਨੇ ਵਿਆਹ ਕੇ ਲੈ ਜਾਣਾ। ਇਸ ਪ੍ਰਕਾਰ ਇਹ ਦ੍ਰਿਸ਼ਟਾਂਤ ਦਿੱਤਾ। ਹੁਣ ਇੱਥੇ ਦ੍ਰਿਸ਼ਟਾਂਤ ਉੱਤੇ ਮਹਾਰਾਜ ਕਿਰਪਾ ਕਰ ਰਹੇ ਨੇ। ਸੰਬਤ ਸਾਹਾ ਲਿਖਿਆ ਮਿਲ ਕਰ ਪਾਲ ਹੋ ਤੇਲ, ਜਿਸ ਤਰ੍ਹਾਂ ਲੜਕੀ ਦੇ ਵਿਆਹ ਵਾਸਤੇ ਸੰਬਤ ਵਰਸਾਂ ਅਨੁਸਾਰ ਸਾਹਾ ਲਿਖਿਆ ਜਾਂਦਾ। ਸਾਹਾ ਤੋਂ ਭਾਵ ਸਾਹ ਆਹਾ, ਜਿਹੜਾ ਚੰਗਾ ਦਿਨ ਹੋਵੇ। ਹਿੰਦੂ ਮਤ ਅਨੁਸਾਰ ਗ੍ਰਹਿ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕਰਰ ਕੀਤਾ ਹੋਇਆ ਦਿਨ, ਪਰ ਬਾਣੀ 'ਚ ਤਾਂ ਮਹਾਰਾਜ ਕਹਿੰਦੇ ਨੇ ਸਾਹਾ ਗ੍ਰਹਿਣ ਕਰਹਿ ਵਿਚਾਰ ਸਾਹੇ ਉੱਪਰ ਏਕ ਅੰਕਾਰ। ਪਰ ਫਿਰ ਵੀ ਸਤਿਗੁਰੂ ਨੇ ਅਲੰਕਾਰ ਬਣਾਇਆ ਕਿ ਸਾਹਾ ਲਿਖਿਆ ਜਾਂਦਾ। ਇਹ ਲਿਖਿਆ ਜਾਂਦਾ ਕਿ ਫਲਾਣੇ ਮਹੀਨੇ ਫਲਾਣੇ ਦਿਨ ਵਿਆਹ ਹੋਵੇਗਾ। ਜਿਸ ਵੇਲੇ ਸਾਹਾ ਲਿਖ ਕੇ ਆਦਮੀ ਘਰ ਜਾਂਦੇ ਨੇ ਤਾਂ ਸੁਹਾਗਣ ਔਰਤਾਂ ਮਿਲ ਕੇ ਘਰ ਦੀ ਦਹਿਲੀਜ਼ ਉੱਪਰ ਤੇਲ ਚੋਂਦੀਆਂ ਨੇ। ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸਿਓ ਮੇਲ। ਫਿਰ ਲੜਕੀ ਨਾਲ ਦੀਆਂ ਪਿਆਰ ਵਾਲੀਆਂ ਸਖੀਆਂ ਨੂੰ ਆਖਦੀ ਹੈ, ਇਹ ਸਖੀਓ ਤੁਸੀਂ ਮੈਨੂੰ ਅਸੀਸਾਂ ਦਿਓ, ਜਿਸ ਤਰ੍ਹਾਂ ਮੇਰਾ ਚੰਗੇ ਤਰੀਕੇ ਨਾਲ ਪਤੀ ਨਾਲ ਮਿਲਾਪ ਹੋ ਜਾਵੇ, ਮੇਰੀ ਜ਼ਿੰਦਗੀ ਸੁਖੀ ਸਾਂਦੀ ਬਤੀਤ ਹੋਵੇ, ਮੈਂ ਸੰਸਾਰ ਦੇ ਵਿੱਚ ਰਹਿੰਦੀ ਹੋਈ ਸਫਲ ਰਹਾਂ, ਗ੍ਰਿਸਤ ਦੇ ਕਾਰਜਾਂ ਵਿੱਚ ਨਿਪੁੰਨ ਹੋਵਾਂ, ਪਤੀ ਦੀ ਪ੍ਰਸੰਨਤਾ ਲਵਾਂ, ਪਤੀ ਆਨੰਦ ਪੂਰਵਕ ਸੋ ਸਾਰੀ ਜ਼ਿੰਦਗੀ ਬਤੀਤ ਕਰੇ, ਕੋਈ ਤਕਲੀਫ ਨਾ ਆਵੇ, ਸਾਰੇ ਅਸੀਸਾਂ ਦਿਓ। ਇਹ ਸੰਸਾਰੀ ਤੌਰ 'ਤੇ ਲੜਕੀ ਅਸੀਸਾਂ ਮੰਗਦੀ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਫਿਰ ਹਰ ਇੱਕ ਘਰ ਘਰ ਵਿੱਚ ਇਹ ਗੱਲ ਪਹੁੰਚ ਜਾਂਦੀ ਕਿ ਫਲਾਣੇ ਆਦਮੀ ਦੀ ਲੜਕੀ ਦਾ ਵਿਆਹ ਹੈ। ਘਰਾਂ ਘਰਾਂ ਵਿੱਚ ਮੱਠੀਆਂ ਕੁੱਜੇ ਪਹੁੰਚ ਜਾਂਦੇ ਨੇ। ਹਰ ਇੱਕ ਦੇ ਘਰ ਘਰ ਵਿੱਚ ਇਹੋ ਗੱਲ ਹੁੰਦੀ ਕਿ ਵਿਆਹ ਵਾਲੇ ਘਰ ਪਹੁੰਚੀਏ, ਕਿਉਂਕਿ ਚਿੱਠੀਆਂ ਭੇਜ ਕੇ ਨੇਤਾ ਪ੍ਰਤੀ ਸੱਦੇ ਪੈ ਜਾਂਦੇ ਨੇ ਕਿ ਫਲਾਣੇ ਦਿਨ ਆਉਣਾ, ਸਾਡੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਸੱਦਾ ਹੈ। ਸੱਦੜੇ ਨਿਤ ਪਵਨ, ਰੋਜ਼ ਸੱਦੇ, ਦੇਖਿਓ ਭੁੱਲ ਨਾ ਜਾਇਓ, ਵਿਆਹ 'ਤੇ ਜ਼ਰੂਰ ਆਇਓ। ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ। ਸੱਦਣ ਵਾਲਾ ਜੋ ਲੜਕਾ ਹੈ ਉਸਨੂੰ ਸਿਮਰੀਏ ਤੋਂ ਭਾਵ ਯਾਦ ਕਰਦਿਆਂ ਕਰਦਿਆਂ ਉਹ ਵਿਆਹ ਵਾਲੇ ਦਿਨ ਵੀ ਆ ਜਾਂਦੇ ਨੇ। ਇਹ ਤਾਂ ਹੈ ਦ੍ਰਿਸ਼ਟਾਂਤ। ਹੁਣ ਇਹਦੇ 'ਤੇ ਦਾ ਦ੍ਰਿਸ਼ਟਾਂਤ ਲਾਉਂਦੇ ਨੇ। ਅੰਤਰੀਵ ਅਰਥਾਂ ਵਿੱਚ ਕਹਿੰਦੇ ਸਾਨੂੰ ਸਮਝਾਉਂਦਿਆਂ ਹੋਇਆਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜੀਵ ਰੂਪ ਇਸਤਰੀ ਦਾ ਕਾਲ ਰੂਪ ਲਾੜੇ ਨਾਲ ਸੰਬਤ ਵਰਸਾਂ ਅਨੁਸਾਰ ਸਾਹਾ ਲਿਖਿਆ ਗਿਆ ਕਿ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ ਇਹਨੇ ਜਿਉਣਾ, ਫਿਰ ਅੰਤ ਨੂੰ ਕਾਲ ਨੇ ਮਾਰ ਕੇ ਲੈ ਜਾਣਾ। ਇਹ ਲਿਖਿਆ ਹੋਇਆ ਸਾਡੇ ਮੱਥੇ 'ਤੇ, ਪਹਿਲਾਂ ਹੀ ਸਾਹਾ ਲਿਖਿਆ। ਲੋਕਾਂ ਦੇ ਕਾਰਡ ਛਪਦੇ ਨੇ, ਆਪਣੇ ਮੱਥੇ 'ਤੇ ਵੀ ਕਾਰਡ ਲੱਗਿਆ ਹੋਇਆ ਕਿ ਆਹ ਬੰਦੇ ਨੇ ਫਲਾਣੇ ਟਾਈਮ ਚਲੇ ਜਾਣਾ, ਫਲਾਣੇ ਟਾਈਮ ਵਿਆਹ ਹੋਣਾ, ਫਲਾਣੇ ਟਾਈਮ ਆਹ ਹੋਣਾ, ਪਹਿਲਾਂ ਹੀ ਛਪਿਆ ਹੋਇਆ ਸਾਰਾ। ਤੇ ਇਸ ਵਾਸਤੇ ਜੀਵ ਲੜਕੀ ਨੂੰ ਚਾਹੀਦਾ ਹੈ ਕਿ ਮਹਾਤਮਾ ਰੂਪ ਸੱਜਣੀਆਂ ਨਾਲ ਮਿਲ ਕੇ ਪ੍ਰੇਮ ਰੂਪ ਤੇਲ ਪਾਵੇ। ਜਿਵੇਂ ਉਹ ਸਖੀਆਂ ਨੇ ਦਹਿਲੀਜ਼ ਦੇ ਉੱਤੇ ਤੇਲ ਪਾਇਆ ਤਾਂ ਫਿਰ ਨਾਲ ਦੀਆਂ ਨੂੰ ਬੇਨਤੀ ਕੀਤੀ, ਤੁਸੀਂ ਅਸੀਸਾਂ ਦਿਓ, ਮੇਰਾ ਜੀਵਨ ਸੁਖੀ ਰਹੇ। ਇੱਧਰ ਮਹਾਤਮਾ ਰੂਪ ਸਖੀਆਂ ਕੋਲ ਚੱਲੋ, ਪਿਆਰਿਆਂ ਕੋਲ, ਫਿਰ ਐਸੀ ਬੇਨਤੀ ਕਰੋ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵਾ ਸਾਹਿਬ ਸਿਓ ਮੇਲ। ਹੇ ਮਹਾਤਮਾ ਰੂਪ ਸੱਜਣੀਓ, ਹੇ ਸਖੀਓ, ਹੇ ਪਿਆਰਿਓ, ਤੁਸੀਂ ਮੈਨੂੰ ਅਜਿਹੀਆਂ ਅਸੀਸਾਂ ਦਿਓ ਜਿਸ ਕਰਕੇ ਮੇਰਾ ਸਾਹਿਬ ਤੋਂ ਭਾਵ ਹੈ ਧਰਮਰਾਜ ਨਾਲ ਸੁਖੀ ਸਾਂਦੀ ਮੇਲ ਹੋ ਜਾਵੇ, ਅਥਵਾ ਪਰਮਾਤਮਾ ਨਾਲ ਮੇਲ ਹੋ ਜਾਵੇ। ਕੋਈ ਲੇਖਾ ਹਿਸਾਬ ਕਿਤਾਬ ਹੋਵੇ ਨਾ ਇਹਦਾ ਭਾਵੇ, ਕੋਈ ਲੇਖਾ ਹੀ ਨਾ ਹੋਵੇ, ਲੇਖਾ ਕੋਈ ਨਾ ਪੁੱਛੇ ਜਾਂ ਹਰਬਖਸ਼ਣ ਦਾ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਜਿਸ ਵੇਲੇ ਕੋਈ ਮਰ ਜਾਂਦਾ ਤਾਂ ਘਰ ਘਰ ਵਿੱਚ ਇਹ ਗੱਲ ਪਹੁੰਚ ਜਾਂਦੀ ਕਿ ਫਲਾਣਾ ਆਦਮੀ ਮਰ ਗਿਆ ਹੈ, ਉੱਥੇ ਤੁਸੀਂ ਪਹੁੰਚੋ। ਤਾਂ ਇਸੇ ਪ੍ਰਕਾਰ ਫਿਰ ਤਾਂ ਅਤੇ ਸੰਤਾਂ ਵਿੱਚ ਕੁਟਵਾਲਾਂ ਦੇ ਸੱਦੇ ਪੈਂਦੇ ਨੇ, ਨਿਤਾਂ ਪ੍ਰਤੀ ਨੈਣਾਂ ਅਤੇ ਨਾਈਆਂ ਦੇ ਸੱਦੇ ਪੈਂਦੇ ਜਿਵੇਂ ਘਰਾਂ ਘਰਾਂ 'ਚ। ਸੰਤਾਂ ਵਿੱਚ ਫਿਰ ਕੁਟਵਾਲਾਂ ਦੇ ਸੱਦੇ ਪੈਂਦੇ ਨੇ, ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ। ਸੱਦਣ ਵਾਲਾ ਜੋ ਕਾਲ ਹੈ ਉਸਨੂੰ ਸਿਮਰਦਿਆਂ ਸਿਮਰਦਿਆਂ ਗੁਰੂ ਜੀ ਕਥਨ ਕਰਦੇ ਨੇ, ਉਹ ਕਾਲ ਵਾਲੇ ਅਰਥਾਤ ਮੌਤ ਵਾਲੇ ਦਿਨ ਆ ਜਾਂਦੇ ਨੇ। ਫਰਮਾਉਂਦੇ ਨੇ ਸੱਦਣ ਵਾਲਾ ਜੋ ਕਾਲ ਹੈ ਜੇ ਉਸਨੂੰ ਯਾਦ ਕਰੀਏ ਤਦ ਉਹ ਮੌਤ ਵਾਲੇ ਦਿਨ ਆਉਂਦੇ ਨੇ, ਕਿੰਤੂ ਨਹੀਂ, ਕਿਉਂਕਿ ਕਾਲ ਦੇ ਯਾਦ ਹੋਣ ਕਰਕੇ ਪਾਪ ਕਰਮ ਨਹੀਂ ਕਰਦਾ, ਪਾਪਾਂ ਦੇ ਨਾ ਹੋਣ ਕਰਕੇ ਮੌਤ ਦੇ ਦੁੱਖ ਤੋਂ ਬਚ ਜਾਂਦਾ। ਜੇ ਬੰਦੇ ਨੂੰ ਮੌਤ ਦਾ ਡਰ ਰਹੇ ਤਾਂ ਫਿਰ ਪਾਪ ਕਰਦਾ ਹੀ ਨਹੀਂ, ਇਸੇ ਕਰਕੇ ਬਚ ਜਾਂਦਾ ਦੂਜੇ ਪਾਸੇ। ਫਿਰ ਬੇਨਤੀ ਕੀਤੀ ਹੈ, ਮਹਾਰਾਜ ਆਪ ਜੁਗਤੀ ਦੱਸੋ ਜਿਸ ਕਰਕੇ ਇਸ ਜੀਵ ਨੂੰ ਲੜਕੀ ਦਾ ਪਰਮਾਤਮਾ ਰੂਪ ਲਾੜੇ ਨਾਲ ਵਿਆਹ ਹੋ ਜਾਵੇ, ਅਤੇ ਜੀਵ ਰੂਪ ਲੜਕੀ ਦਾ ਵਿਆਹ ਵਾਹਿਗੁਰੂ ਨਾਲ ਕਿਵੇਂ ਹੋਵੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਉਰੁੱਤੀ ਕਥਨ ਕਰਦੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ। ਭਾਈ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਸਾਹਾ ਸ਼ਹਿਨਸ਼ਾਹ ਜੋ ਪਰਮਾਤਮਾ ਹੈ ਉਸਦੀ ਪ੍ਰਾਪਤੀ ਸੰਬਤ, ਸੰਬਤ ਤੋਂ ਭਾਵ ਹੁੰਦਾ ਬ੍ਰਹਮ ਗਿਆਨ ਦੁਆਰਾ ਹੁੰਦੀ। ਫਿਰ ਬੇਨਤੀ ਕੀਤੀ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ, ਤਾਂ ਮਹਾਰਾਜ ਜੀ ਨੇ ਜਵਾਬ ਦਿੱਤਾ, ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਵੈਰਾਗ ਰੂਪੀ ਤੇਲ ਪਾਓ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ। ਜਦੋਂ ਤੱਕ ਵੈਰਾਗ ਨਹੀਂ ਆਉਂਦਾ ਤਦੋਂ ਤੱਕ ਬਾਣੀ ਨਹੀਂ ਪੜ੍ਹ ਸਕਦਾ ਹੈ, ਜਦੋਂ ਹੀ ਇਹਨੂੰ ਵੈਰਾਗ ਹੋ ਜਾਵੇ ਤਦੋਂ ਬਾਣੀ ਪੜ੍ਹਦਾ। ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸਿਉਂ ਮੇਲ। ਐਸੀ ਬੇਨਤੀ ਕਰੋ, ਹੇ ਮਹਾਤਮਾ ਰੂਪ ਸੱਜਣੀਓ, ਮੈਨੂੰ ਐਸੀਆਂ ਅਸੀਸਾਂ ਦਿਓ ਜਿਸ ਕਰਕੇ ਮੇਰਾ ਅਕਾਲ ਪੁਰਖ ਨਾਲ ਮੇਲ ਹੋ ਜਾਵੇ। ਬਾਬਾ ਆਪ ਹੋ ਭਾਈ ਹੋ ਗੱਲ ਮਿਲ ਹੈ, ਮਿਲ ਮਿਲ ਦੇਹ ਆਸੀਸਾਂ ਹੈ। ਬਾਬਾ ਸੱਚੜਾ ਮੈਲ ਨਾ ਤੁੱਕਈ, ਪ੍ਰੀਤਮ ਕੀਆਂ ਦੇਹ ਆਸੀਸਾਂ ਹੈ। ਆਸੀਸਾਂ ਦੇਵੋ ਭਗਤ ਕਲੇਵੋ, ਮਿਲਿਆ ਕਾ ਕਿਆ ਮਿਲ। ਘਰ ਘਰ ਇਹੋ ਪਾਉਕਾ ਸਦੜੇ ਨਿਤ ਪਵਨ। ਘਰ ਘਰ ਤੋਂ ਭਾਵ ਹੈ ਸ਼ਾਸਤਰ, ਸ਼ਾਸਤਰ ਇਹੀ ਆਖਦੇ ਨੇ ਕਿ ਮਨੁੱਖਾ ਜਨਮ ਅਮੋਲਕ ਹੈ, ਇਹਨੂੰ ਪਾ ਕੇ ਪਰਮਾਤਮਾ ਵਿੱਚ ਪਹੁੰਚੋ। ਅਤੇ ਸਤਿਗੁਰਾਂ ਦੇ ਸਦੜੇ ਉਪਦੇਸ਼ ਵੀ ਨਿਤਾ ਪ੍ਰਤੀ ਕੰਨੀ ਪੈ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਕਰਕੇ ਆਪਣੀ ਜ਼ਿੰਦਗੀ ਦਾ ਲਾਭ ਲਓ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਵੇਦਾਂ ਸ਼ਾਸਤਰਾਂ ਦੁਆਰੇ ਸੱਦਣ ਵਾਲਾ ਜੋ ਪਰਮੇਸ਼ਰ ਹੈ ਉਸਨੂੰ ਹਮੇਸ਼ਾ ਯਾਦ ਕਰੀਏ ਤਾਂ ਸੇ ਦੇਹ ਆਵਨ, ਉਹ ਗਿਆਨਵਾਨਾਂ ਵਾਲੇ ਦਿਨ ਆ ਕੇ ਪ੍ਰਾਪਤ ਹੁੰਦੇ ਨੇ। ਫਿਰ ਪਰਮੇਸ਼ਰ ਵਿੱਚ ਭੇਦ ਹੋਣ ਵਾਲੇ ਦਿਨ ਆ ਕੇ ਪ੍ਰਾਪਤ ਹੁੰਦੇ ਨੇ। ਤੋ ਸੱਦਣ ਵਾਲੇ ਪਰਮੇਸ਼ਰ ਨੂੰ ਜੇ ਸਿਮਰੇਗਾ ਤਾਂ ਮੌਤ ਵਾਲੇ ਦਿਨ ਆਉਣਗੇ? ਕਹਿੰਦੇ ਨਹੀਂ ਆਉਣਗੇ, ਕਿਉਂਕਿ ਜੇ ਵਾਹਿਗੁਰੂ ਨੂੰ ਯਾਦ ਕਰਾਂਗੇ ਫਿਰ ਕਾਲ ਨਹੀਂ ਨਾ ਆਉਂਦਾ ਲੈਣ ਵਾਸਤੇ। ਜੇ ਤੂੰ ਸੱਦਣ ਵਾਲੇ ਪਰਮੇਸ਼ਰ ਨੂੰ ਨਾ ਸਿਮਰੇਗਾ ਤਾਂ ਉਹ ਮਨੁੱਖਾਂ ਦੇ ਦੀ ਪ੍ਰਾਪਤੀ ਵਾਲੇ ਦਿਨ ਆਉਣਗੇ, ਫਿਰ ਵੀ ਨਹੀਂ ਆਉਣਗੇ, ਕਿਉਂਕਿ ਵਾਹਿਗੁਰੂ ਨੂੰ ਯਾਦ ਕਰਨ ਤੋਂ ਜੰਮਣ ਅਤੇ ਮਰਨ ਵੀ ਮਿਟ ਜਾਏਗਾ। ਜਿਵੇਂ ਕਬੀਰ ਜੀ ਨੇ ਬਚਨ ਫਰਮਾਇਆ ਹੈ, ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਹੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗ੍ਰਹਿ ਬਹੁਰ ਨਾ ਲਾਗੈ ਡਾਰ। ਇਸ ਪ੍ਰਕਾਰ ਮਹਾਰਾਜ ਨੇ ਪਹਿਲੇ ਸ਼ਬਦ ਦੇ ਅਰਥ ਬਖਸ਼ਿਸ਼ ਕੀਤੇ ਨੇ। ਰਾਗ ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਹਿੰਦੇ ਹੋ ਕਿ ਸ਼ਾਸਤਰ ਇਹੀ ਪੁਕਾਰਦਾ ਹੈ ਕਿ ਪਰਮੇਸ਼ਰ ਨੂੰ ਪਹੁੰਚੋ, ਪਰਮੇਸ਼ਰ ਨੂੰ ਮਿਲੋ। ਤਾਂ ਸ਼ਾਸਤਰਾਂ ਵਿੱਚ ਤਾਂ ਨਾਨਾ ਪ੍ਰਕਾਰ ਦੇ ਮਤ ਭੇਦ ਨੇ, ਅਸੀਂ ਕਿਵੇਂ ਨਿਸ਼ਚੇ ਕਰੀਏ? ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ, ਜਿਵੇਂ ਇੱਕ ਸ਼ਾਹੂਕਾਰ ਬਾਹਰ ਪ੍ਰਦੇਸ਼ ਵਿੱਚ 6 ਨੌਕਰ ਨਾਲ ਲੈ ਜਾਂਦਾ, ਜਾਂਦਿਆਂ ਜਾਂਦਿਆਂ ਰਾਹ ਵਿੱਚ ਉਹਨੂੰ ਭੁੱਖ ਲੱਗਦੀ ਹੈ ਤਾਂ ਨਾਲ ਦੇ ਸਾਥੀਆਂ ਨੂੰ ਆਖਦਾ, ਮੇਰਾ ਦਿਲ ਭੁੱਖ ਨਾਲ ਘਬਰਾਉਂਦਾ ਹੈ, ਤੁਸੀਂ ਕੋਈ ਛੇਤੀ ਯਤਨ ਕਰੋ ਜਿਸ 'ਤੇ ਮੇਰੇ ਪ੍ਰਾਣਾਂ ਨੂੰ ਆਸਰਾ ਪਹੁੰਚੇ। ਉਸ ਵੇਲੇ ਉਹਨਾਂ 6 ਨੌਕਰਾਂ ਨੇ ਆਪਸ ਮਤਾ ਪਕਾਇਆ, ਸਲਾਹ ਕੀਤੀ ਕਿ ਇੱਕ ਨੌਕਰ ਲੱਕੜਾਂ ਲੈਣ ਚਲਿਆ ਗਿਆ, ਦੂਸਰਾ ਨੌਕਰ ਪਾਣੀ ਲੈਣ ਚਲਿਆ ਗਿਆ, ਤੀਸਰਾ ਨੌਕਰ ਆਟਾ ਘਿਓ ਲੈਣ ਚਲਿਆ ਗਿਆ, ਚੌਥਾ ਨੌਕਰ ਸਬਜ਼ੀ ਲੈਣ ਗਿਆ, ਪੰਜਵਾਂ ਨੌਕਰ ਪੋਚਾ ਅਤੇ ਚੁੱਲ੍ਹਾ ਬਣਾਉਣ ਲੱਗ ਪਿਆ, 6ਵਾਂ ਨੌਕਰ ਰੋਟੀ ਪਕਾਉਣ ਲੱਗ ਪਿਆ। ਦੇਖੋ 6 ਨੌਕਰ ਸਨ ਪਰ ਕਿਰਿਆ 6ਾਂ ਦੀ ਵੱਖੋ ਵੱਖਰੀ ਹੈ, ਪਰੰਤੂ 6ਾਂ ਦਾ ਜਿਹੜਾ ਪ੍ਰਯੋਜਨ ਹੈ ਉਹ ਇੱਕ ਰੋਟੀ ਤਿਆਰ ਕਰਨਾ ਹੀ ਹੈ, ਹੈ ਰੋਟੀ ਤਿਆਰ ਕਰਨਾ ਹੀ, ਕੋਈ ਲੱਕੜਾਂ ਲਿਆਉਂਦਾ ਕੋਈ ਪਾਣੀ ਲਿਆਉਂਦਾ। ਇਸੇ ਪ੍ਰਕਾਰ 6 ਘਰ, 6 ਤਾਂ ਸ਼ਾਸਤਰ ਹਨ, 6 ਗੁਰ, 6 ਹੀ ਇਹਨਾਂ ਸ਼ਾਸਤਰਾਂ ਦੇ ਕਰਤਾ ਹਨ। ਤੋ ਜਿਵੇਂ ਸਾਂਖ ਸ਼ਾਸਤਰ ਹੈ, ਕਪਿਲ ਰਿਸ਼ੀ ਇਹਦੇ ਕਰਨ ਵਾਲੇ ਨੇ, ਨਿਆਂ ਸ਼ਾਸਤਰ ਗੌਤਮ ਰਿਸ਼ੀ ਇਹਦੇ ਕਰਤਾ ਨੇ, ਫਿਰ ਵਿਸ਼ੇਸ਼ਕ ਸ਼ਾਸਤਰ ਦੇ ਸੋ ਕੰਨ ਭੁੱਕ ਰਿਖੀ, ਮੀਮਾਂਸਕ ਸ਼ਾਸਤਰ ਦੇ ਜੈਮਨੀ ਰਿਖੀ ਹੋ ਗਏ, ਯੋਗ ਸ਼ਾਸਤਰ ਦੇ ਪਤੰਜਲ ਰਿਖੀ, ਅਤੇ ਵੇਦਾਂਤ ਸ਼ਾਸਤਰ ਕਿਹਨੇ ਲਿਖਿਆ? ਬਿਆਸ ਜੀ ਨੇ। 6 ਉਪਦੇਸ਼, 6 ਹੀ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਨੇ। ਤਾਂ ਸਾਂਖ ਸ਼ਾਸਤਰ ਜਿਹੜਾ ਹੈ ਉਹ ਕਹਿੰਦਾ ਕਿ ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਦੀ ਜੋ ਸਮ ਅਵਸਥਾ ਹੈ ਉਸ ਨੂੰ ਸਾਖੀ ਪ੍ਰਧਾਨ ਕਹਿੰਦੇ ਨੇ, ਭਾਵ ਪਰਮਾਤਮਾ ਕਹਿੰਦੇ ਨੇ। ਮੋਕਸ਼ ਪੰਥ ਵਿੱਚ ਇਹਨਾਂ ਬਚਨਾਂ ਬਾਰੇ ਉਚਾਰਨ ਕੀਤਾ, ਗੁਣ ਕੀ ਸਾਮੇ ਅਵਸਥਾ ਜੋਈ, ਨਾਮ ਪ੍ਰਧਾਨ ਕਹਾਵੇ ਸੋਈ। ਇਹ ਸਾਂਖ ਮਤ ਵਾਲਿਆਂ ਦਾ ਤਰੀਕਾ ਹੈ। उस प्रधान नूं ही प्रकृति कहिंदे ने। यही मही तत् अहंकार आदि सारिआं दा उपादान कारण है। जीव नूं अर्थात आत्मा नूं असंग मानदे ने। पुरश दा असंगो ज्ञान ही सांखियां दा प्रयोजन है। तो प्रकृति पुरश दे अवेक करके बंध अर्थात बंधन मानदा अते भिन्न भिन्न विवेक दे ज्ञान करके अध्यात्मक अधिदैव अधिभूतक यह तीन प्रकार के दुखां दी निवृत्ति रूप मोक्ष मानदा है। तो इसे तरह ही सारे शास्त्रां दा वखो वखरा है। हुण न्याय शास्त्र वाले जिहड़े ने वह जुगती नूं प्रधान मानदे ने। कहिंदे जुगती चिंतन द्वारा पुरश दी तीबर बुद्धि हुंदी है, तद मनन करन विच ही समर्थ हुंदा। दर्ब तो भाव पैसा, गुण कर्म समवाय विशेष समान्य अभाव, इन्हां सत पदार्थां दे भेद ज्ञान अभाव नाल बंध अते सत पदार्थां दे वखो वखरे ज्ञान नाल एक ही प्रकार के दुखां दी निवृत्ति नूं मोक्ष मानदा है। कौन? न्याय शास्त्र। हुण एक ही प्रकार के दुखां दा वेरवा दिंदे ने। कहिंदे ने जिस प्रकार स्रोतर कन्न, फिर त्वचा चमड़ी, नेत्र अखां जिहड़ियां ने रसना, नक अते मन, ये छे इंद्रिये, छे ही इन्हां दे विषय अते छे ही इन्हां दे ज्ञान, अठारह ये हो गए, उन्नीवां शरीर अते बीवां सुख, इक्कीवां दुख, ये ईश्वरवादी है। परंतु जीव ईश्वर विच भेद मानते हैं। फिर अगे जीव नूं मरन और जम्मण मरन वाला कथन करते हैं। विशेषक शास्त्र जिहड़ा यह भी जुगती नूं ही प्रधान मानता है। इसके बहुते ख्याल न्याय शास्त्र के अनुसार ने। फिर अगे चौथा आ गया मीमांसक शास्त्र, कर्मां नूं प्रधान मानता है। विधि संयुक्त कर्मां द्वारा ही अंतःकरण की शुद्धि द्वारा ज्ञान मानता है। ज्ञान तो कहिंदा मोक्ष मानता है, अथवा स्वर्ग प्राप्ति नूं मोक्ष मानता है। शास्त्र वेद कर्मां नूं मोक्ष अते साधन मानता है। आत्मा नूं वखरा मानता है अते जड़ चेतन दोनों रूप मानता है। अगे पंजवां आ जांदा योग शास्त्र, यह ईश्वरवादी है। प्रकृति पुरश दे वखो वखरे ज्ञान द्वारा मोक्ष मानता है अते मोक्ष दे साधन ईश्वर उपासना अते निर्विकल्प समाधि नाल सब कलेशां दी निवृत्ति नूं ही मोक्ष मानता है। आत्मा नूं वखरा मानता है। हुण अगे आ गया वेदांत शास्त्र, यह एक ईश्वर रूप ब्रह्मवादी है अते आत्मा नूं ब्रह्म तो अभिन्न असंग मानता है, निर्लेप मानता है। अज्ञान नाल बंधन ते ब्रह्म आत्मा दे भेद निश्चय रूप ज्ञान नाल मोक्ष, मोक्ष दा मतलब मुक्ति, मुक्ति नूं मानता है। अज्ञान तत् कारज दी निवृत्ति ते ब्रह्म स्वरूप दी प्राप्ति, इसे नूं मुक्ति मानता है। तो इस प्रकार ये छे घर, छे गुरे, छे उपदेश, ये सारे वखरे वखरे सुनाए ने। गुर गुर एको वेश अनेक, छे शास्त्रां ने गुरुआं दा गुरु एक अकाल पुरख है। गुर गुर एको, छियां गुरां दा एको गुरु अकाल पुरख। वेश अनेक, क्योंकि सारिआं दी उत्पत्ति उस अकाल पुरख तों होई है। वेश तों भाव उपदेश भी अनेकां हन। कलगी धर पिता जी ने आदि श्री दसम ग्रंथ में जिवें लिखिआ ना, जिस वेले विद्या दे भंडार व्यास जी ने वेदां दा टीका कीता उस वेले उसनूं हंकार हो गया, तां आकाश विचों अगैबी तलवार आई, उसने व्यास जी दे छे टुकड़े कर दिते। उन्हां छिआं ने ही छे शास्त्र बनाए। इसलिए इस सुख का दूसरा अर्थ इस प्रकार भी है, गुर गुर एको वेश अनेक, छिआं शास्त्रां दे गुरुआं दा गुरु एक व्यास है। वेश तो भाव उपदेश भावें अनेक ने। फिर गुरु अंगद देव महाराज ने बेनती की, महाराज जी किहड़ा शास्त्र पढ़ना करिए? गुरु महाराज ने कहा, बाबा जय घर करते कीर्त होए। हे भाई, जिस घर घर तो भाव शास्त्र विच करते पुरख की महिमा हो रही है, कीर्ति हो रही है, तुहानू तां उही पढ़ना चाहिए। बाकी शास्त्रां नूं पढ़ के की करोंगे? सो घर राख वडाई तोए रहाओ। तो कहने उस घर तो भाव शास्त्र विच तू अपने आप नूं रख, अर्थात वेदांत शास्त्र विच परमात्मा की कीर्ति है, उसनू पढ़ तां तेरी वडियाई हो जाए। अथवा कहने जिस सत्संग रूपी घर विच करते परमेश्वर की कीर्ति हो रही है, उस सत्संग घर विच तू अपने आप नूं रख, तां तेरी वडियाई होवेगी। परमेश्वर के सन्मुख इस तरह बेनती कर, बाबा बाबा का भाव है अकाल पुरख, जय घर जिस सत्संग घर विच तेरी महिमा हो रही है, उस सत्संग घर विच तू सानू रखो, मेहर करो साडे उत्ते, आप जी साडे ते कृपा करो, सानू सत्संग विच ही रखो, यह बेनतियां करो, इस विच तुहाडी वडियाई है, फिर असीं तुहाडी वडियाई करांगे। हाँ भी साध संगत विच रहिंदे ने। उपरलियां तुकां विच कहा होया सारा शास्त्रां दा उपदेश वखो वखरे ने, पर उन्होंने गुरुआ का गुरु एक परमेश्वर है ये पर हम दृष्टांत देंगे ने जिमें विश्व चस्या घड़िया पहरा थिती बारी माहो होवा पंद्रह वार अखा मीटना खोलना एक विशा बन जाता पंद्रह विशिया का एक चसा हों तीह चसिया का एक पल फिर जो सठ पल ने उन्हों की एक घड़ी है साढ़े सत घड़िया का एक पहर हों अठा पहर का रात दिन हों पंद्रह दिन का एक पक्ष हों चान पक्ष नेर पक्ष पंद्रह दिन पंद्रह ही थित्तां ने सत्तां दिनों के सत्त वार अर्थात हफ्ता चार हफ्तिया का माहो महीना बारह महीनों का हुआ साल बारह साल का हुआ एक कुंभ हो गया तो इस प्रकार इन्ना समा जो है पर यह बनता किवें सारिया चीजें बन दया कि जड़िया पिछे सुन के आए हैं विसे हो गए चस्से घड़िया पहर थिती बार साल महीने कहते बनते तो एक चीज तो नहीं ना सारे सूरज एक रुत अनेक फिर अनेक रुत्त बनिया परंतु इन्हों सारे एक सूरज है कारण जे सूरज ना हों छे रुत्त ही ना होंदिया जे सूरज ना हों विसे चस्से किने गिणने से तो सूरज में सूरजत भाव इको ही है परमेश्वर की जोत सूरज भी है रुत्तां भावें अनेक ने भाई गुरदास जी ने बचन किए ने पल घड़िया मूर्त पहर थित वार गणाए दोए पक्ष बार है माह कर संयोग बनाए छे रुत्ति वरताइया बहु चलत बनाए सूरज एक वरतदा लोक वेद अलाए नानक करते के वेस महाराज सत्य पातशाह जी कथन करते ने इसे प्रकार करता पुरखा का एक ही है सारिया का मालिक तो एको ही है ना परंतु उस करते की प्राप्ति के वेस तो भाव उपदेश कितने ही ने पर उपदेश सानू केड़ा क्या है कि बाबा जय कर करते कीर्त हो भाई जिथे करते पुरख की वड्याई है उ घर ठीक है साध संगत बाकी थावान के उत्ते तो फिर जिथे नहीं करते की महिमा उत्थे जाने की जरूरत नहीं है इस प्रकार महाराज ने यह दो शब्द सानू जो बख्शिश किए ने पवित्र उपदेश की दात इन्हों दिती है अगे परारंभ है राग धनासरी महला पहला हुण इहदा ते आरती का आपस में फर्क समझ लेना कि आरती विच ते कीर्तन सोहले वाले विच इस शब्द विच किन्ना फर्क है तो कीर्तन सोहले वाले इस शब्द विच लिखिया होया राग धनासरी महला पहला पर जिथे धनासरी राग विच इह शब्द आउणा है जिथे भाव आपां आरती विच जदों इहनूं पढ़ना है उत्थे कहना धनासरी महला पहला आरती उत्थे राग अखर नाल नहीं फिर आउंदा सहस तव नैन नन नैन है तोहे कहो है दो हाहे लाके पर जदों आरती च पढ़ना उदों पढ़ना सहस तव नैन नन नैन है तोहे कहो उत्थे कल्ला ही हाहा हाहे दलाइया है तोहे कहो सहस मूर्त नना एक तोही तो अगे सहस मूर्त नना एक तोही कीर्त जो राग धनासरी महला पहला कीर्तन सोले जो आता है उत्थे तोही दे तत्ते नूं भी औंकड़ा ते तत्ते नूं होड़ा भी लग्या होया आरती विच तत्ते नूं कल्ला होड़ा ही लग्या होया इसदा चानण सब मैं चानण होए तो अगे कहिंदे ने हुण अगला फर्क देखो कीर्तन सोले विच तिस दै पर जदों आरती पढ़नी है उदों आउंदा तिस कै कक्के नाल तिस कै चानण सब मैं चानण होए फिर आउंदा हर चरण कमल मकरंद लोभित मनो अन दिनो फिर ये आरती आएगा हर चरण कमल इतने आता कमल वाहवे नाल कीर्तन सोहले जदों आरती पढ़नी है उत्थे आता पाठ कमल कक्का मम्मा लल्ला ते कीर्तन सोहले कक्का वाहवा लल्ला इनिया गलतियां रह जांदियां आरती करन लगियां मकरंद लोभित मनो अन दिनों दे नन्ने नूं औंकड़ है उत्ते होड़ा भी है अन दिनों विचालड़ा जां मेल बोलना ते जदों आरती पढ़दे उदों अन दिनों उदों केवल होड़े की आवाज नूं शुद्ध करके बोलो होए जाते तेरा नाए वासा यह कीर्तन सोहले च पढ़ते हैं जदों आरती पढ़नी है उदों आऊगा होए जाते तेरा नाम वासा आरती विच नाम आना है अते कीर्तन सोहले विच नाए आना इस तरह महाराज सच्चे पातशाह ने जदों ये दोबारा वचन लिखे ने तां उदों थोड़ा जिहा विच फर्क जरूर रखिया ये जिहड़ा सारा ही शब्द महाराज सच्चे पातशाह ने बख्शिश किया है तो ये केवल जो क्योंकि समा संपूर्ण होण करके आपां इतनी विचार कर सके हैं यदि उत्थान का नहीं केवल श्रवण कर सकते हैं तो उठाण का भी आप उदों ही श्रवण करांगे जब इस शब्द की कथा सुना। तो महाराज ने जितनी कृपा की है इतना ही आपने जितना सुनिया है। बेशक विच बहुत सारिया औखिया चीजा भी आ जांदिया ने, छे घर का भी निर्णय आया, छे शास्त्रां का भी निर्णय आया, पर पता चल जाता कि छे घर छे गुर छे उपदेश। फिर बोलण का ढंग जिहड़ा साडा, क्योंकि छछे नूं सिहारी लग के अगे आड़ा लग्या होया, इहनू बहुत सारे प्रेमी पढ़ते हैं छे घर छे घर छे गुर छे उपदेश, ये छे इस प्रकार नहीं पढ़ना, छिया छछे नूं सिहारी लग के आड़ा भी लग, छे घर छे गुर छे उपदेश, छे घर इस प्रकार नहीं करना, ला नहीं लाउणी, तां छे घर छे गुर छे उपदेश उहदा अर्थ आप जी ने श्रवणी कर लिया। इस प्रकार महाराज ने कृपा की है, हिरदे च बसाई है, इस करके लोग सुखी पर लोग सुहेले हो जाइए। वाहिगुरु जी का खालसा, वाहिगुरु जी।